ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਮਹਾਂ ਉੱਤਮ ਭਾਰੀ ਗੁਰਾਂ ਦੀ ਸੇਵਾ 12 ਸਾਲ ਕੀਤੀ ਆਪ ਨੇ ਨਿਮਰਤਾ ਦੇ ਪੁੰਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਾਡੇ 'ਤੇ ਅੱਜ ਦਾ ਪਾਵਨ ਸ਼ਬਦ 232 ਅੰਗ 'ਤੇ ਸੱਤਵੀਂ ਅਸ਼ਟਪਦੀ ਤੀਸਰੇ ਪਾਤਸ਼ਾਹ ਮਹਾਰਾਜ ਦੀ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਪ੍ਰਯੋਜਨ ਸਤਿਗੁਰੂ ਮਹਾਰਾਜ ਦੱਸਦੇ ਨੇ ਇਸ ਸ਼ਬਦ ਨੂੰ ਉਚਾਰਨ ਕਰਨ ਦਾ ਜੋ ਪ੍ਰਯੋਜਨ ਹੈ ਆਂਦਿਨ ਹਿਰਦੈ ਜਪੋ ਜਗਦੀਸਾ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਰਾਤ ਦਿਨ ਆਪਣੇ ਹਿਰਦੇ ਦੇ ਅੰਦਰ ਜਗਤ ਦੇ ਮਾਲਕ ਪਰਮਾਤਮਾ ਦਾ ਜੋ ਨਾਮ ਹੈ ਕੀਰਤਨ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੂਰਬਲਾ ਜਿਤਨੇ ਵੀ ਉਹਦੇ ਨਾਮ ਨੇ ਜਿਵੇਂ ਵੀ ਕਿਸੇ ਨੂੰ ਗੁਰਮੰਤਰ ਮਿਲਿਆ ਹੈ ਹਰ ਕੋਈ ਆਪੋ ਆਪਣੇ ਧਰਮ ਦੇ ਮੁਤਾਬਕ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਅੰਦਰ ਅਭਿਆਸ ਕਰੇ ਜ਼ੁਬਾਨ ਨਾਲ ਬੈਖਰੀ ਬਾਣੀ ਹੁੰਦੀ ਹੈ ਪਰ ਸਤਿਗੁਰੂ ਕਹਿੰਦੇ ਹਿਰਦੇ ਦੇ ਅੰਦਰ ਹੀ ਅਭਿਆਸ ਕਰਨਾ ਬਹੁਤ ਚੰਗਾ ਹੁੰਦਾ ਕਿਉਂਕਿ ਹਿਰਦੇ ਦੇ ਅੰਦਰ ਮਨ ਦਾ ਵਾਸਾ ਹੈ ਅਤੇ ਜਦੋਂ ਮਨ ਦੇ ਅੰਦਰ ਨਾਮ ਪ੍ਰਵੇਸ਼ ਹੋਇਆ ਉਸ ਵਕਤ ਹਿਰਦੇ ਅੰਦਰ ਮਨ ਨੇ ਬੈਠ ਕੇ ਨਾਮ ਜਪਣਾ ਪਰ ਸਤਿਗੁਰੂ ਫਰਮਾਉਂਦੇ ਨੇ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਗੁਰਮੁਖ ਬਣ ਕੇ ਗੁਰਾਂ ਦੁਆਰਾ ਪਰਮ ਪਦ ਦੇ ਸੁੱਖ ਨੂੰ ਪ੍ਰਾਪਤ ਕਰੋ ਬਸ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਹਿਜ ਸਮਾਵੈ ਜਿਹੜੇ ਗੁਰਮੁਖ ਪਿਆਰੇ ਨੇ ਨਾਮ ਰਸੀਏ ਨੇ ਜਿਨ੍ਹਾਂ ਦੀ ਅਵਸਥਾ ਉੱਥੇ ਤੱਕ ਚਲੀ ਗਈ ਹੈ ਜੋ ਗੁਰਮੁਖ ਪੁਰਸ਼ ਫਿਰ ਗੁਰਾਂ ਕੋਲੋਂ ਅਮੋਲਕ ਨਾਮ ਨੂੰ ਪ੍ਰਾਪਤ ਕਰਦੇ ਨੇ ਫਿਰ ਉਹਦਾ ਅਭਿਆਸ ਦ੍ਰਿੜ ਕਰਦੇ ਨੇ ਹਿਰਦੇ ਅੰਦਰ ਉਹਨਾਂ ਦੇ ਆਪਣੇ ਆਪ ਹੀ ਜਾਪ ਹੁੰਦਾ ਹੈ ਉਹਨਾਂ ਗੁਰਮੁਖਾਂ ਦੀ ਗੱਲ ਕਰਦੇ ਨੇ ਅਤੇ ਨਾਮ ਨੂੰ ਸੇਵੇ ਤੋਂ ਭਾਵ ਜੋ ਚਿੰਤਨ ਕਰਦਾ ਨਾਮ ਦਾ ਕਿਉਂਕਿ ਗੁਰ ਕੀ ਸੇਵਾ ਨਾਮ 'ਤੇ ਆਈ ਹੈ ਸੰਤ ਕੀ ਸੇਵਾ ਨਾਮ 'ਤੇ ਆਈ ਹੈ ਕਿਹਾ ਇੱਥੇ ਆਇਆ ਨਾਮੋ ਸੇਵੇ ਨਾਮ ਦੀ ਸੇਵਾ ਕੀ ਹੈ ਨਾਮ ਨੂੰ ਚਿੰਤਨ ਕਰਨਾ ਉਹ ਸੁਭਾਵਕ ਹੀ ਨਾਮ ਸਮਾਵੈ ਨਾਮੀ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਨਾਮ ਦਾ ਚਿੰਤਨ ਹੀ ਕਰੀਦਾ ਮਨ ਦੇ ਅੰਦਰ ਪਹਿਲਾਂ ਬੈਖਰੀ ਬਾਣੀ ਦੁਆਰਾ ਵਾਹਿਗੁਰੂ ਵਾਹਿਗੁਰੂ ਕਰੀਦਾ ਇਹਦੇ ਤੋਂ ਫਿਰ ਨਾਮ ਅੰਦਰ ਚਲਿਆ ਜਾਂਦਾ ਹਿਰਦੇ ਵਿੱਚ ਬਿਰਤੀਆਂ ਸੁਰਤੀਆਂ ਕਾਫੀ ਦੇਰ ਤੱਕ ਵਾਪਸ ਮੁੜਦੀਆਂ ਬਾਹਰ ਗਈਆਂ ਹੋਈਆਂ ਫਿਰ ਜਦੋਂ ਨਾਮ ਦਾ ਚਿੰਤਨ ਹਿਰਦੇ ਅੰਦਰ 24 ਘੰਟੇ ਹੀ ਹੋਣ ਲੱਗ ਜਾਂਦਾ ਇੱਕ ਮਨ ਨੂੰ ਬਿਰਤੀ ਹੀ ਬਣ ਜਾਂਦੀ ਜਿਵੇਂ ਬੱਚਾ ਜਿੱਦ ਕਰਦਾ ਕਿਸੇ ਚੀਜ਼ ਵਾਸਤੇ ਉਹ 24 ਘੰਟੇ ਬਸ ਉਹਦਾ ਹੀ ਨਾਂ ਲਈ ਜਾਂਦਾ ਜਾਂ ਆਪਣੇ ਮਨ 'ਚ ਕੋਈ ਗੱਲ ਆ ਜਾਵੇ ਕਿ ਫਲਾਨੀ ਚੀਜ਼ ਅਸੀਂ ਖਰੀਦਣੀ ਹੈ ਜਾਂ ਆਹ ਗੱਲ ਹੈ ਉਹ ਗੱਲ ਉਹ ਮਨ 'ਚ ਹੀ ਘੁੰਮੀ ਜਾਂਦੀ ਆਪਣੇ ਜਦੋਂ ਤੱਕ ਆਪਾਂ ਉਹਨੂੰ ਪ੍ਰਾਪਤ ਨਹੀਂ ਕਰ ਲੈਂਦੇ ਉਦੋਂ ਤੱਕ ਆਪਣੇ ਮਨ ਅੰਦਰ ਉਹ ਫੁਰਨਾ ਜਿਹਾ ਘੁੰਮੀ ਜਾਂਦਾ ਇਹ ਜਿਹੜਾ ਫੁਰਨਾ ਇਹ ਸਾਨੂੰ ਕੋਈ ਸ਼ਾਂਤੀ ਨਹੀਂ ਦਿੰਦਾ ਇਹ ਫੁਰਨਾ ਸਾਨੂੰ ਨਰਕਾਂ ਵੱਲ ਨੂੰ ਲੈ ਕੇ ਜਾਂਦਾ ਪਰ ਸਤਿਗੁਰੂ ਕਹਿੰਦੇ ਜੇ ਨਾਮ ਦਾ ਫੁਰਨਾ ਬਣ ਜਾਵੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਫੁਰਨਾ ਬਣ ਜਾਵੇ ਇੱਕੋ ਫੁਰਨਾ ਦੇ ਬਾਬਾ ਜੀ ਨਾਮ ਦਾ ਫੁਰਨਾ ਦੇ ਬਾਬਾ ਜੀ ਇਹ ਕਿਸੇ ਕਵੀ ਨੇ ਕਾਫੀ ਵੱਡੀ ਕਵਿਤਾ ਵੀ ਲਿਖੀ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇੱਕੋ ਹੀ ਫੁਰਨਾ ਦਿਓ ਬਸ ਦੂਸਰੇ ਫੁਰਨੇ ਸਾਨੂੰ ਪਰੇਸ਼ਾਨ ਕਰਦੇ ਨੇ ਤੇਰੇ ਨਾਮ ਦੇ ਵਿੱਚ ਹੀ ਠੰਡ ਹੈ ਨਾਮ ਵਿੱਚ ਹੀ ਸ਼ਾਂਤੀ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਸਾਡਾ ਜਿਹੜਾ ਕੰਮ ਹੈ ਉਹ ਹੈ ਰੋਜ਼ ਰਸਨਾ ਨਾਲ ਵਾਹਿਗੁਰੂ ਕਹਿਣਾ ਗਾਵੈ ਤੋਂ ਭਾਵ ਗਾਇਨ ਕਰਨਾ ਗਾ ਗਾ ਕੇ ਨਾਮ ਜਪਣਾ ਗਾ ਕੇ ਬਾਣੀ ਪੜ੍ਹਨੀ ਕੀਰਤਨ ਸੋ ਇਸ ਪ੍ਰਕਾਰ ਨਾਮ ਦਾ ਗਾਇਨ ਕਰਨਾ ਜਿਵੇਂ ਆਪਾਂ ਕਰਦੇ ਹਾਂ ਗਾ ਕੇ ਕੀਰਤਨ ਦੇ ਰੂਪ ਵਿੱਚ ਵਾਹਿਗੁਰੂ ਕਹਿਣਾ ਸਤਿਗੁਰੂ ਕਹਿੰਦੇ ਅੰਮ੍ਰਿਤ ਨਾਮ ਰਸਨਾ ਨਿਤ ਰੋਜ਼ ਗਾਵੇ ਹੁਣ ਅੱਗੇ ਪਰਮੇਸ਼ੁਰ ਦੀ ਮਰਜ਼ੀ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਪਰ ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹੀ ਬੰਦਾ ਹਰੀ ਨਾਮ ਰਸ ਨੂੰ ਪ੍ਰਾਪਤ ਕਰਦਾ ਸਾਡੀਆਂ ਤਾਂ ਬੇਨਤੀਆਂ ਨੇ, ਮਿਹਨਤ ਕਰਨੀ ਹੈ, ਅਰਜੋਈ ਕਰਨੀ ਹੈ, ਸਾਡਾ ਕੋਈ ਜ਼ੋਰ ਨਹੀਂ ਤੁਹਾਡੇ ਅੱਗੇ। ਇੱਕ ਗੱਲ ਯਾਦ ਰੱਖਣੀ ਵੀ ਜ਼ੋਰ ਨਾਲ ਨਹੀਂ ਮਿਲਦਾ, ਆਖਣ ਜ਼ੋਰ ਚੋਂ ਪੈਨ ਹੈ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਕੁਛ ਜ਼ੋਰ ਨਹੀਂ ਹੈ ਆਪਣਾ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਾਡਾ ਕੰਮ ਹੈ ਜਪਣਾ, ਕਿਰਪਾ ਉਹਨਾਂ ਆਪ ਕਰਨੀ ਹੈ, ਕਿਰਪਾ ਉਹ ਅੱਜ ਕਰ ਦੇਣ, ਕਿਰਪਾ ਉਹ ਸਾਲ ਨੂੰ ਕਰਨ, ਕਿਰਪਾ ਉਹ 20 ਸਾਲਾਂ ਨੂੰ ਕਰਨ, ਇਹ ਤਾਂ ਉਹਨਾਂ ਦੀ ਰਜ਼ਾ ਹੈ। ਧੱਕੇ ਨਾਲ ਜ਼ੋਰ ਨਾਲ ਸਾਡਾ ਕੋਈ ਜ਼ੋਰ ਨਹੀਂ ਹੈ। ਉੱਥੇ ਬੇਨਤੀਆਂ ਕਰੋ, ਨਿਮਰਤਾ ਰੱਖੋ, ਝੁਕ ਜਾਓ, ਸੇਵਾ ਕਰੋ, ਬਾਣੀ ਪੜ੍ਹੋ, ਮੰਗਦੇ ਬਣ ਕੇ ਮੰਗਦੇ ਰਹੋ, ਮੰਗਦੇ ਰਹੋ, ਕਿਰਪਾ ਕਰੋ ਜੀ, ਸਾਡੇ 'ਤੇ ਮਿਹਰ ਕਰੋ ਜੀ। ਕਿਉਂਕਿ ਆਪਣੇ ਕੋਲ ਨਾਮ ਨੂੰ ਲੈਣਾ ਮੰਗਣਾ ਹੀ ਆਉਂਦਾ, ਬਾਕੀ ਨਾਮ ਦੇ ਵੱਟੇ ਆਪਾਂ ਕੁਝ ਦੇ ਨਹੀਂ ਸਕਦੇ ਪਰਮਾਤਮਾ ਨੂੰ। ਅਮੋਲਕ ਦਾਤ ਲੈਣੀ ਹੈ ਜਿਹਦੀ ਕੋਈ ਕੀਮਤੀ ਹੈ ਨਹੀਂ ਗੀ, ਅਤੇ ਫਿਰ ਆਪਾਂ ਉਹਦੇ ਜਦੋਂ ਬਦਲੇ ਕੁਝ ਦੇ ਹੀ ਨਹੀਂ ਸਕਦੇ। ਧੱਕੇ ਨਾਲ ਤਾਂ ਉੱਥੇ ਹੁੰਦਾ, ਲਓ ਜੀ ਫੜੋ 100 ਰੁਪਏ ਦੀ ਚੀਜ਼ ਆ, ਫੜੋ 500 ਸਾਨੂੰ ਦਿਓ। ਇੱਥੇ ਤਾਂ ਨਾ ਪੈਸਾ, ਨਾ ਬੁੱਧੀ, ਨਾ ਕੋਈ ਸਿਆਣਪ, ਕੁਛ ਨਹੀਂ ਚੱਲਦਾ। ਇਹ ਤਾਂ ਉਹਨਾਂ ਦੀ ਪਾਤਸ਼ਾਹ ਦੀ ਆਪਣੀ ਮਰਜ਼ੀ ਹੈ, ਪਰ ਸਾਡਾ ਕੰਮ ਹੈ ਜਪਣਾ। ਆਮ ਦਿਨ ਹਿਰਦਾ ਜਪੋ ਜਗਦੀਸ਼ਾ, ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ। ਸਤਿਗੁਰੂ ਕਹਿੰਦੇ ਨੇ ਫਿਰ ਜਪਣਾ ਵੀ ਕਿੰਨਾ ਕੁ ਹੈ, ਰਾਤ ਦਿਨ ਕੰਮ ਵੀ ਕਰੀ ਜਾਣੇ, ਆਪਣੇ ਕੰਮਾਂ ਕਾਰਾਂ ਵਿੱਚ ਵੀ ਲੱਗੇ ਰਹੋ ਆਪਣਾ, ਪਰ ਹਿਰਦੇ ਵਿੱਚ ਚਿੰਤਨ ਉਹਦਾ ਕਰਨਾ, ਰਾਤ ਦਿਨ ਹਿਰਦੇ ਵਿੱਚ ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਣਾ। ਗੁਰਮੁਖ ਬਣ ਕੇ ਗੁਰਾਂ ਦੁਆਰੇ ਹੀ ਪਰਮ ਪਦ ਦੇ ਸੁੱਖ ਨੂੰ ਪ੍ਰਾਪਤ ਕਰ ਸਕਦੇ ਹਾਂ ਆਪਾਂ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਜਦੋਂ ਨਾਮ ਦੀ ਕਿਰਪਾ ਹੋਈ, ਗੁਰਾਂ ਦੀ ਕਿਰਪਾ ਹੋਈ, ਮਿਹਰ ਕੀਤੀ ਗੁਰਾਂ ਨੇ, ਹਿਰਦੈ ਸੂਖ ਭਇਆ ਪ੍ਰਗਾਸ, ਗੁਰਮੁਖ ਗਾਵੈ ਸੱਚ ਗੁਣ ਤਾਸ। ਫਿਰ ਉਹਨਾਂ ਦੇ ਹਿਰਦੇ 'ਚ ਸੁੱਖ ਪ੍ਰਗਟ ਹੋਇਆ, ਸੁੱਖ ਸਰੂਪ ਵਾਹਿਗੁਰੂ ਦਾ ਫਿਰ ਪ੍ਰਕਾਸ਼ ਵੀ ਹੋ ਗਿਆ, ਕਿਉਂਕਿ ਅਸਲ ਸੁੱਖ ਉਸ ਪ੍ਰਕਾਸ਼ ਵਿੱਚ ਹੀ ਹੈ। ਪ੍ਰਕਾਸ਼ ਇੰਨਾ ਵਧੀਆ, ਸੂਰਜ ਦੀ ਧੁੱਪ ਚੰਗੀ ਤਾਂ ਲੱਗਦੀ ਹੈ, ਸ਼ੁਭਦੀ ਬੜੀ ਹੈ, ਇੰਨੀ ਖਾਸ ਗੱਲ ਨਹੀਂ ਹੈ ਇਹਦੇ 'ਚ, ਪਰ ਜਿਹੜੀ ਚੀਜ਼ ਉਹਦੇ ਵਿੱਚ ਹੈ, ਉਹਦੇ ਪ੍ਰਕਾਸ਼ ਵਿੱਚ ਹੈ, ਸ਼ਾਂਤੀ, ਠੰਡ, ਇਕਾਗਰਤਾ, ਟਿਕਾਓ, ਫਿਰ ਉਹਨਾਂ ਦੇ ਪ੍ਰਕਾਸ਼ ਨਾਲ ਕਰੋੜਾਂ 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 ਹੀ ਪਾਪ ਖਤਮ ਹੋ ਜਾਂਦੇ ਨੇ। ਇੱਕ ਝਲਕ ਪਾ ਦੇਣ, ਕਰੋੜਾਂ ਪਾਪ ਮਿਟ ਜਾਂਦੇ ਨੇ, ਹਿਰਦਾ ਸ਼ੁੱਧ ਹੋ ਜਾਂਦਾ। ਕਰਮਾਂ ਵਾਲਿਆਂ ਨੂੰ ਉਹ ਆਪਣਾ ਪ੍ਰਕਾਸ਼ ਬਖਸ਼ਿਸ਼ ਕਰਦੇ ਨੇ। ਜਿਹੜੇ ਗੁਰਮੁਖ ਗੁਰਾਂ ਦੁਆਰਾ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਉਹਨਾਂ 'ਤੇ ਕਿਰਪਾ ਹੁੰਦੀ। ਫਿਰ ਸਤਿਗੁਰੂ ਕਹਿੰਦੇ ਇੱਕ ਗੁਣ ਆਪਣੇ ਅੰਦਰ ਪੈਦਾ ਕਰੋ। ਵੱਡੀ ਚੀਜ਼ ਹੁੰਦੀ ਦਾਸਾ ਭਾਵ ਧਾਰਨਾ, ਨੀਵੇਂ ਹੋਣਾ। ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੰਬ ਮਹਿ ਸਦਾ ਉਦਾਸ। ਜੋ ਦਾਸਾਂ ਦੇ ਦਾਸ ਨੇ, ਉਹਨਾਂ ਦਾ ਹਰ ਰੋਜ਼ ਦਾਸ ਹੋ ਕੇ ਰਹਿਣਾ ਕਰੇ, ਦਾਸਾਂ ਦਾ ਦਾਸ ਅਤੇ ਉਹਦਾ ਦਾਸ ਆਪਾਂ ਬਣਨਾ। ਮੋਕਾ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ। ਕਿਉਂਕਿ ਇਹਦੇ ਨਾਲ ਸੇਵਾ ਦੇ ਇੱਕ ਢੰਗ ਤਰੀਕਾ ਹੈ ਕਿ ਨਿਮਰਤਾ ਪੈਦਾ ਕਰਨ ਲਈ ਕੀ ਕਰਨਾ। ਜੋ ਗੁਰੂ ਦੇ ਸੇਵਾਦਾਰ ਨੇ, ਉਹਨਾਂ ਦੇ ਵੀ ਜਿਹੜੇ ਸੇਵਾਦਾਰ ਨੇ, ਉਹਨਾਂ ਦੇ ਵੀ ਫਿਰ ਅਸੀਂ ਸੇਵਾਦਾਰ ਬਣਨਾ, ਫਿਰ ਸਾਡੇ 'ਚ ਨਿਮਰਤਾ ਪੈਦਾ ਹੋਣੀ ਆ। ਜੇ ਅਸੀਂ ਕਹੀਏ ਕਿ ਜਿਹੜੇ ਸੇਵਾਦਾਰ ਨੇ, ਅਸੀਂ ਤਾਂ ਉਹਦੇ ਵੀ ਸਿਰ 'ਤੇ ਬੈਠਣਾ, ਫਿਰ ਉੱਥੇ ਹਉਮੈ ਨੇ ਜਨਮ ਲੈ ਲੈਣਾ। ਸਤਿਗੁਰੂ ਕਹਿੰਦੇ ਮੇਰੀ ਪ੍ਰਾਪਤੀ ਦਾ ਰਸਤਾ ਹੈ ਦਾਸਨ ਦਾਸ ਹੋਣਾ, ਨੀਵੇਂ ਹੋਣਾ, ਹੋਰ ਝੁਕ ਜਾਓ, ਆਪਣੇ ਆਪ ਨੂੰ ਵੱਡਾ ਨਾ ਕਹੋ। ਇਹ ਲੋਕਾਂ ਨੂੰ, ਸੰਸਾਰ ਦੇ ਜੀਵਾਂ ਨੂੰ ਚੀਜ਼ ਸਮਝਾਉਣੀ ਪੈਂਦੀ ਕਿ ਇਸ ਮਾਰਗ ਉੱਤੇ ਚੱਲਣ ਲਈ ਆਪਾਂ ਨੂੰ ਬਹੁਤ ਦੇਖਣਾ ਪੈਂਦਾ। ਬਹੁਤ ਸਾਰੇ ਲੋਕ ਐਸਾ ਦੇਖਦੇ ਨੇ ਕਿ ਮੇਰੇ ਕੋਲ ਤਾਂ ਬਹੁਤ ਪੈਸਾ, ਪਰ ਇਹ ਜਿਹੜੇ ਗੁਰੂ ਕੇ ਸੇਵਾਦਾਰ ਹੈ, ਕਹਿੰਦੇ ਵੀ ਜਿੰਨੀ ਤੇਰੀ ਤਨਖਾਹ ਉਨੀ ਤਾਂ ਮੈਂ ਇੱਕ ਦਿਨ 'ਚ ਕਮਾ ਲੈਂਦਾ, ਤੂੰ ਕੀ ਚੀਜ਼ ਹੈ। ਲੋਕ ਪੈਸਿਆਂ ਨਾਲ ਹੀ ਤੋਲੀ ਜਾਂਦੇ ਨੇ, ਉਹ ਗੱਲ ਨਹੀਂ ਹੁੰਦੀ। ਪੈਸਾ ਅਲੱਗ ਗੱਲ ਹੈ, ਉਹ ਮੈਟਰੀ ਵੱਖਰਾ ਹੈ। ਨਾਮ ਧਨ ਇੱਕ ਵੱਖਰੀ ਚੀਜ਼ ਹੈ, ਜਿੱਥੇ ਨਾਮ ਦੀ ਪ੍ਰਾਪਤੀ ਹੋਣੀ ਹੈ ਉੱਥੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਦਾਸਨ ਦਾਸ ਨਿਤ ਹੋਵੇ ਦਾਸ। ਜਦ ਤੱਕ ਸਾਡੇ ਅੰਦਰ ਸਤ ਨਹੀਂ ਆਉਂਦਾ, ਦਾਸ ਪੁਣਾ ਨਹੀਂ ਆਉਂਦਾ, ਉਦੋਂ ਤੱਕ ਆਪਣੇ ਉੱਤੇ ਕਿਰਪਾ ਨਹੀਂ ਹੁੰਦੀ। ਅਤੇ ਫਿਰ ਗ੍ਰਹਿ ਕੁਟੰਬ ਮੈਂ ਸਦਾ ਉਦਾਸ, ਘਰ ਵਿੱਚ ਰਹਿਣਾ ਜ਼ਰੂਰ ਹੈ, ਪਰ ਘਰ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਤੋਂ ਨਿਰਲੇਪ ਰਹਿਣਾ ਸਿੱਖਣਾ ਪੈਂਦਾ। ਪਿਆਰ ਕਰੋ ਸਭ ਨੂੰ ਅੰਦਰੋਂ ਅਨਟੱਚ। ਟੱਚ ਹੋਣਾ ਆਪਾਂ ਵਾਹਿਗੁਰੂ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਅੰਦਰੋਂ ਟੱਚ ਹੋ ਕੇ ਰਹਿਣਾ। ਅੰਦਰ ਦਾ ਅਧਿਕਾਰ ਹੋਰ ਕਿਸੇ ਨੂੰ ਨਹੀਂ ਹੈ, ਆਪਾਂ ਨੂੰ ਕੋਈ ਅੰਦਰੋਂ ਕਾਬੂ ਨਹੀਂ ਕਰਦਾ, ਬਾਹਰੋਂ ਹੈ। ਬਜ਼ੁਰਗ ਕਹਿੰਦੇ ਮੈਨੂੰ ਪਾਣੀ ਫੜਾਓ, ਦਿਓ ਰੋਟੀ, ਦਿਓ ਬੱਚਿਆਂ ਦੀ ਸੰਭਾਲ ਕਰੋ, ਇਹ ਸਰੀਰ ਦੇ ਕੰਮ ਨੇ ਸਾਰੇ, ਪਰ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇਕਾਮੀ ਤਿਸ ਕਾ ਹੋਤ ਪ੍ਰਾਪਤ ਸਵਾਮੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਦਾਸਾ ਭਾਵ ਧਾਰਨ ਕਰਨਾ। ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ। ਹੁਣ ਜਿਹੜਾ ਕੋਈ ਗੁਰਮੁਖ ਇਸ ਤਰ੍ਹਾਂ ਨਾਲ ਜੀਵਨ ਮੁਕਤ ਹੁੰਦਾ, ਉਹੀ ਵਿਦੇਹ ਮੁਕਤੀ ਰੂਪ ਪਰਮ ਪਦਾਰਥ ਨੂੰ ਪਾਉਂਦਾ। ਇਹ ਵੀ ਹੁਣ ਦੋ ਚੀਜ਼ਾਂ ਆਪਣੇ ਸਾਹਮਣੇ ਆਈਆਂ ਨੇ। ਪਹਿਲਾਂ ਆਪਾਂ ਜੀਵਨ ਮੁਕਤ ਹੋਣਾ, ਇਹਨਾਂ 84 ਦੇ ਗੇੜਿਆਂ ਚੋਂ ਬਾਹਰ ਨਿਕਲਣਾ, ਜਿਉਂਦੇ ਜੀ ਮੁਕਤ ਹੋਣਾ। ਦੂਜੀ ਚੀਜ਼ ਕਹੀ ਹੈ ਵਿਦੇਹ ਮੁਕਤ ਹੋਣਾ, ਮੁਕਤ ਜਿਉਂਦੇ ਜੀ ਹੀ ਹੋ ਜਾਣਾ ਆਪਾਂ ਨੇ। ਪਰਮ ਪਦਾਰਥ ਦੀ ਜਿਹੜੀ ਪ੍ਰਾਪਤੀ ਹੈ ਉਹ ਸਾਰਿਆਂ ਨਾਲੋਂ ਵੱਡੀ ਹੈ। ਜਿਉਂਦੇ ਜੀ ਆਪਾਂ ਨੇ ਪ੍ਰਾਪਤੀ ਕਰ ਲੈਣੀ ਪਦਾਰਥ, ਨਾਮ ਪਦਾਰਥ, ਕਿਉਂਕਿ ਜਨਮ ਪਦਾਰਥ ਤਾਂ ਮਿਲਿਆ ਹੀ ਹੋਇਆ। ਜਨਮ ਪਦਾਰਥ ਪਾਕ ਹੈ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਨੀ। ਅਤੇ ਹੁਣ ਮੇਟਣੀ ਕਿਹੜੀ ਚੀਜ਼ ਅੰਦਰੋਂ? ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਜੋ ਤਿੰਨਾਂ ਗੁਣਾਂ ਨੂੰ ਮੇਟ ਕੇ ਨਿਰਮਲ ਹੁੰਦਾ ਉਹ ਸੁਭਾਵਕ ਹੀ ਸੱਚੇ ਵਾਹਿਗੁਰੂ ਨਾਲ ਮਿਲ ਜਾਂਦਾ। ਤਿੰਨਾਂ ਗੁਣਾਂ ਨੂੰ ਮੇਟਣ ਦਾ ਸੰਗਤ ਵਿੱਚ ਸੁਤੇ ਸਿੱਧੀ ਇਹ ਤਿੰਨੇ ਗੁਣ ਦੂਰ ਹੋ ਜਾਂਦੇ ਨੇ। ਤਮੋ ਗੁਣ ਤਾਂ ਗੁਰਸਿੱਖ ਹੁੰਦਾ ਹੀ ਨਹੀਂ। ਇੱਕ ਚੀਜ਼ ਹੁੰਦੀ ਤਮੋ ਕ੍ਰੋਧੀ ਹੋਣਾ, ਇਹ ਤਮੋ ਗੁਣ। ਬਹੁਤਾ ਖਾਣਾ, ਬਹੁਤਾ ਸੌਣਾ, ਬਹੁਤਾ ਲੜਨਾ ਝਗੜਨਾ, ਬਹੁਤੇ ਮੈਲੇ ਰਹਿਣਾ, ਬਹੁਤੀਆਂ ਜ਼ਿਆਦਾ ਗਲਤ ਕਿਸਮ ਦੀਆਂ ਚੀਜ਼ਾਂ ਖਾਣੀਆਂ ਜੋ ਗੁਰਮਤ ਅਨੁਸਾਰ ਨਹੀਂ ਹਨ, ਫਿਰ ਉਹਨਾਂ ਚੀਜ਼ਾਂ ਦੀ ਜਿਹੜੀ ਹੈ ਨਾ ਬਹੁਲਤਾ ਨਾ ਹੋਣੀ, ਤਮੋ ਗੁਣੀ ਨਾ ਹੋਣਾ। ਇੱਥੋਂ ਤੱਕ ਵੀ ਗੁੱਸਾ ਵੀ ਇਹੀ ਹੈ, ਨੀਂਦ ਵੀ ਇਹੀ ਚੀਜ਼ ਹੈ, ਤਮੋ ਗੁਣ। ਬਹੁਤਾ ਖਾਣਾ ਵੀ ਤਮੋ ਗੁਣੀ ਹੁੰਦਾ, ਬਹੁਤਾ ਲੜਾਈ ਝਗੜਾ ਕਰਨਾ ਵੀ ਤਮੋ ਗੁਣ ਹੈ। ਰਜੋ ਗੁਣ ਹੁੰਦਾ ਰਾਜਸੀ ਗੁਣ ਹੋਣਾ। ਰਾਜਸੀ ਗੁਣ ਜਿਹੜਾ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ 90% ਲੋਕ ਰਾਜਸੀ ਨੇ, ਅਖਬਾਰਾਂ ਪੜ੍ਹ ਪੜ੍ਹ ਕੇ, ਕਿਉਂਕਿ ਰਾਜਸੀ ਲੋਕਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਹੋਣ ਕਰਕੇ ਰਜੋ ਗੁਣ ਆ ਗਿਆ ਸਾਡੇ 'ਚ। ਤਮੋ ਗੁਣ ਜਾਂ ਰਜੋ ਗੁਣ ਗੁਰੂ ਸਾਹਿਬ ਨੂੰ ਨਹੀਂ ਚੰਗਾ ਲੱਗਦਾ, ਕਿਉਂਕਿ ਰਾਜਸੀ ਬੰਦਾ ਬਹੁਤ ਚਲਾਕ ਜਿਹੇ ਕਿਸਮ ਦਾ ਹੁੰਦਾ, ਜਿਉਂ ਮੈਲੇ ਬਾਹਰੋਂ ਨਿਰਮਲ ਹੁੰਦਾ। ਇਸੇ ਪ੍ਰਕਾਰ ਫਿਰ ਸਤੋ ਗੁਣ, ਜਦੋਂ ਸਤੋ ਗੁਣੀ ਪੁਰਸ਼ ਸੰਗਤ ਬੈਠ ਕੇ, ਇਹ ਤੀਜਾ ਗੁਣ ਹੈ ਸਤੋ ਗੁਣ। ਸਤੋ ਗੁਣੀ ਹੁੰਦਾ ਇਸ਼ਨਾਨ ਪਾਣੀ ਕਰਕੇ ਸਾਫ਼ ਸੁਥਰੇ ਰਹਿਣਾ, ਘੱਟ ਖਾਣਾ, ਘੱਟ ਬੋਲਣਾ, ਮਿੱਠਾ ਬੋਲਣਾ, ਨਿੰਮ ਚੱਲਣਾ। ਸਤੋ ਗੁਣੀ ਬੰਦੇ ਦੀ ਫਿਰ ਅੱਗੇ ਚੌਥੀ ਪੌੜੀ ਵਿੱਚ, ਚੌਥੀ ਭੂਮਿਕਾ ਦੇ ਵਿੱਚ ਜਾਣਾ ਹੁੰਦਾ। ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਭ ਸੋਈ। ਉਹ ਸੁਭਾਵਕ ਹੀ ਸੱਚੇ ਵਾਹਿਗੁਰੂ ਨਾਲ ਮਿਲ ਜਾਂਦਾ। ਮੋਹ ਕੁਟੰਬ ਸਿਉਂ ਪ੍ਰੀਤ ਨਾ ਹੋਏ, ਜਾਂ ਹਿਰਦੈ ਵਸਿਆ ਸੱਚ ਸੋਏ। ਮਹਾਰਾਜ ਜੀ ਫਰਮਾਉਂਦੇ ਤੀਸਰੇ ਪਾਤਸ਼ਾਹ ਜਦੋਂ ਹਿਰਦੇ ਵਿੱਚ ਉਹ ਸੱਚਾ ਵਾਹਿਗੁਰੂ ਵਸ ਗਿਆ ਹੈ, ਆਪਾਂ ਹਿਰਦੇ 'ਚ ਉਹਦਾ ਜਾਪ ਕਰੀ ਗਏ। ਹਿਰਦੇ ਵਿੱਚ ਜਾਪ ਕਿਉਂ ਕਿਹਾ? ਕਿਉਂਕਿ ਹਿਰਦੇ ਅੰਦਰ ਬਹੁਤ ਕੁਛ ਭਰਿਆ ਪਿਆ ਗੰਦਾ, ਉਸ ਗੰਦਗੀ ਨੂੰ ਦੂਰ ਕਰਨ ਲਈ ਸਾਨੂੰ ਹਿਰਦੇ ਵਿੱਚ ਹੀ ਜਾਪ ਕਰਨਾ ਪੈਂਦਾ। ਅਤੇ ਹਿਰਦੇ ਅੰਦਰੋਂ ਹੌਲੀ ਹੌਲੀ ਗੰਦਗੀ ਕੱਢ ਦੇਣੀ ਸਾਰੀ। ਜਨਮ ਜਨਮ ਕੀ ਇਸ ਮਨ ਕਾ ਮਨ ਲਾਗੀ, ਕਾਲਾ ਹੋਆ ਸਿਆਹੋ। ਉਹ ਜਿਹੜੀ ਸਾਰੀ ਕਾਲਖ ਨਾਮ ਨਹੀਂ ਦੂਰ ਕਰ ਦੇਣੀ ਹੈ। ਜਦੋਂ ਹਿਰਦੇ 'ਚ ਨਾਮ ਵਸਿਆ, ਪ੍ਰਕਾਸ਼ ਹੋਇਆ, ਜਿਵੇਂ ਹਨੇਰਾ, ਰਾਤ ਦੇ ਹਨੇਰੇ ਤੋਂ ਬਾਅਦ ਜਦੋਂ ਸੂਰਜ ਚੜ੍ਹਿਆ, ਸੂਰਜ ਦੇ ਆਉਂਦਿਆਂ ਹੀ ਪ੍ਰਕਾਸ਼ ਹੋ ਜਾਂਦਾ। ਹਨੇਰਾ ਕਿੱਧਰ ਹੀ ਦੌੜ ਜਾਂਦਾ, ਤਾਰੇ ਛੁੱਪ ਜਾਂਦੇ ਨੇ, ਹਨੇਰੇ ਵਾਲੀਆਂ ਚੀਜ਼ਾਂ ਵੀ ਗਾਇਬ ਹੋ ਜਾਂਦੀਆਂ ਨੇ। ਮਹਾਰਾਜ ਕਹਿੰਦੇ ਜਦੋਂ ਹਿਰਦੇ 'ਚ ਨਾਮ ਵਸਿਆ ਤਾਂ ਮੋਹ ਜਿਹੜਾ ਹੈ ਅਗਿਆਨ ਦੇ ਸਹਿਤ ਕੁਟੰਬ ਨਾਲ ਪ੍ਰੀਤੀ ਨਹੀਂ ਹੁੰਦੀ। ਹੁਣ ਕਿਉਂਕਿ ਸਾਡਾ ਜਿਹੜਾ ਅਗਿਆਨ ਸੀ ਉਹ ਪ੍ਰਕਾਸ਼ ਹੋਣ ਕਰਕੇ, ਸਾਡੇ ਹਿਰਦੇ 'ਚ ਨਾਮ ਵਸਣ ਕਰਕੇ ਅਗਿਆਨਤਾ ਦੂਰ ਹੋ ਕੇ ਸਾਨੂੰ ਪਤਾ ਲੱਗ ਗਿਆ, ਇਹ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਇਹ ਪਿਛਲੇ ਜਨਮਾਂ ਦਾ ਸਾਡਾ ਆਪਸ ਵਿੱਚ ਹਿਸਾਬ ਕਿਤਾਬ ਹੈ, ਇੱਕ ਦੂਸਰੇ ਤੋਂ ਲੈਣਾ ਦੇਣਾ ਹੈ, ਇਹਨਾਂ ਨਾਲ ਬਹੁਤਾ ਅਟੈਚ ਨਹੀਂ ਹੋਣਾ। ਇਹ ਕੋਈ ਰੱਬ ਨਹੀਂ ਹਨ, ਇਹ ਕੋਈ ਗੁਰੂ ਨਹੀਂ ਹਨ, ਇਹ ਕੋਈ ਸੰਗਤ ਨਹੀਂ, ਇਹ ਕੋਈ ਬ੍ਰਹਮ ਗਿਆਨੀ ਨਹੀਂ ਹਨ। ਇਹ ਤਾਂ ਪਦਾਰਥਵਾਦੀ ਨੇ, ਦੇ ਦਿਉ ਤਾਂ ਖੁਸ਼ ਨੇ, ਨਾ ਦਿਉ ਤਾਂ ਲੜ ਪੈਂਦੇ ਨੇ। ਇਹ ਇੱਥੇ ਤੱਕਦੇ ਹੀ ਨੇ, ਪਰ ਕੋਸ਼ਿਸ਼ ਕਰਨੀ ਕਿ ਇਹਨਾਂ ਨੂੰ ਵੀ ਆਪਾਂ ਨਾਮ ਵਾਲੇ ਪਾਸੇ ਲਾਉਣਾ, ਇਹਨਾਂ ਨੂੰ ਵੀ ਆਪਾਂ ਸੰਗਤ ਰੂਪ ਬਣਾਉਣਾ, ਬੱਚਿਆਂ ਨੂੰ ਵੀ ਗੁਰੂ ਘਰ 'ਚ ਲਿਆਉਣਾ, ਵੱਡਿਆਂ ਨੂੰ ਵੀ ਲਿਆਉਣਾ। ਕਿਉਂਕਿ ਤਾਂ ਪਰਿਵਾਰ ਵਿੱਚ ਰਹਿ ਕੇ ਇੱਕ ਜੀਵ ਹੈ, ਪੰਜ ਕੋਸ਼ਾਂ ਵਿੱਚੋਂ ਇੱਕ ਕੋਸ਼ ਹੁੰਦਾ ਅਨਵੇਂ ਕੋਸ਼, ਪਹਿਲਾ ਕੋਸ਼। ਅਨਵੇਂ ਕੋਸ਼ ਹੁੰਦਾ ਕਿ ਸਿਰਫ ਸਰੀਰ, ਜਿਵੇਂ ਕਿਰਪਾਨ ਵੱਡੀ ਸ੍ਰੀ ਸਾਹਿਬ ਹੈ, ਮਿਆਨ ਜਿਹਨੂੰ ਕਹਿੰਦੇ ਉਹਨੂੰ ਕੋਸ਼ ਕਹਿੰਦੇ ਆ, ਕੋਸ਼ ਵਿੱਚ ਸ੍ਰੀ ਸਾਹਿਬ ਪਾਤੀ ਮਿਆਨ ਵਿੱਚ। ਸਰੀਰ ਰੂਪੀ ਮਿਆਨ ਵਿੱਚ ਬੰਦਾ ਇਹ ਸੋਚਦਾ ਕਿ ਮੈਂ ਜਨਮ ਲਿਆ, ਹੁਣ ਮੈਂ ਦੁੱਧ ਪੀਣਾ, ਹੁਣ ਮੈਂ ਰੋਟੀ ਖਾਣੀ ਹੈ, ਹੁਣ ਮੈਂ ਕੱਪੜੇ ਪਾਉਣੇ ਨੇ, ਬਸ। ਇਹਨੂੰ ਕਹਿੰਦੇ ਅੰਨਵੇਂ ਕੋਸ਼। ਅੰਨ ਦਾ ਹੀ ਇੱਕ ਥੈਲਾ ਹੈ ਇਹ, ਵੀ ਅੰਨ ਖਾਈ ਜਾਓ, ਅੰਨ ਖਾਈ ਜਾਓ, ਅੰਨ ਖਾਈ ਜਾਓ। ਇਹ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ, ਇਹ ਅੰਨ ਦੇ ਥੈਲੇ ਹੀ ਨੇ ਬਸ, ਇਹਨਾਂ 'ਚ ਲਿਆ ਲਿਆ ਪਾਈ ਜਾਓ, ਭਰੀ ਜਾਓ, ਭਰੀ ਜਾਓ। ਇਹ ਸਾਡੀ ਗਲਤੀ ਵੀ ਅਸੀਂ ਇਹਨਾਂ ਨੂੰ ਸਿਰਫ ਖਾਣ ਹੀ ਲਾਇਆ ਅਤੇ ਕਮਾਉਣ ਲਾਇਆ। ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਦੱਸਿਆ ਹੀ ਨਹੀਂ ਕਿ ਨਾਮ ਵੀ ਜਪਣਾ, ਗੁਰਸਿੱਖੀ ਵੀ ਕੋਈ ਚੀਜ਼ ਹੁੰਦੀ, ਆਪਾਂ ਸਿੱਖਾਂ ਦੇ ਘਰ ਜਨਮ ਲਿਆ। ਫਿਰ ਅਸੀਂ ਉਹ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਿਰਫ ਖਾਣੇ ਪੀਣੇ ਤੱਕ ਸੀਮਤ ਨੇ, ਫਿਰ ਅਸੀਂ ਉਹਨਾਂ ਨਾਲ ਅਟੈਚ ਹੋ ਕੇ ਸਾਡਾ ਵੀ ਖਤਰਾ ਖੜਾ ਹੋ ਗਿਆ ਵੀ ਅਸੀਂ ਉਹਨਾਂ ਨਾਲ ਦਿਲੋਂ ਨਹੀਂ ਜੁੜਨਾ, ਦਿਲੋਂ ਨਿਰਲੇਪ ਰਹਿ ਕੇ ਪਿਆਰ ਨਾਲ ਸੇਵਾ ਕਰਨੀ, ਸਿਰਫ ਆਪਣੇ ਫਰਜ਼ ਨੂੰ ਪੂਰਾ ਕਰਨਾ, ਪਦਾਰਥਾਂ ਦੇ ਵਿੱਚ ਮੋਹ ਨਹੀਂ ਕਰਨਾ ਅਤੇ ਕੁੰਡੰਬ ਨਾਲ ਪ੍ਰੀਤੀ ਨਹੀਂ ਕਰਨੀ। ਕਦੋਂ ਜਦੋਂ ਹਿਰਦੇ 'ਚ ਨਾਮ ਵਸ ਗਿਆ, ਉਹਨਾਂ ਦੀ ਸਾਂਭ ਸੰਭਾਲ ਸਾਡਾ ਫਰਜ਼ ਬਣਦਾ, ਹੋਰ ਕੀ ਨਹੀਂ ਸੰਭਾਲਣੇ ਨੇ ਉਹ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਤੁਸੀਂ ਕਮਲ ਦੇ ਫੁੱਲ ਵਾਂਗੂ ਨਿਰਲੇਪ ਰਹਿਣਾ ਸਿੱਖੋ ਗ੍ਰਿਸਤ ਵਿੱਚ। ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ। ਹੁਣ ਜਿਸ ਗੁਰਮੁਖ ਦਾ ਮਨ ਮੁੱਖ ਗੁਰਾਂ ਨਾਲ ਬੇਦਿਆ ਤੋਂ ਭਾਵ ਮਿਲਿਆ, ਜਿਹਨੇ ਗੁਰਾਂ ਦੁਆਰੇ ਮਨ ਦੇ ਕਠੋਰ ਸੁਭਾਅ ਨੂੰ ਬੇਦਿਆ ਬਿੰਨਿਆ, ਉਹ ਅਸਥਿਰ ਹੁੰਦਾ, ਅਸਥਿਰ ਹੁੰਦਾ ਅਚਲ ਹੋਣਾ। ਜੋ ਵਾਹਿਗੁਰੂ ਦੇ ਹੁਕਮ ਨੂੰ ਪਛਾਣਦਾ, ਉਹ ਸੱਚੇ ਨੂੰ ਬੁੱਝ ਲੈਂਦਾ, ਸੱਚੇ ਨੂੰ ਸਮਝ ਲੈਂਦਾ। ਤੂੰ ਕਰਤਾ ਮੈਂ ਅਵਰ ਨਾ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ। ਸਭ ਦਾ ਕਰਤਾ ਇੱਕ ਤੂੰ ਹੀ ਹੈ, ਜਦੋਂ ਤੂੰ ਕਰਤਾ ਹੈ ਸਾਰਿਆਂ ਦਾ, ਹੋਰ ਕੋਈ ਕਰਨ ਵਾਲਾ ਸੰਸਾਰ ਨੂੰ ਪੈਦਾ ਹੈ ਹੀ ਨਹੀਂ ਗਾ। ਦੁਨੀਆਂ ਨੂੰ ਪੈਦਾ ਕਰਨ ਵਾਲਾ ਕੌਣ ਹੈ, ਮਾਰਨ ਵਾਲਾ ਕੌਣ ਹੈ, ਪਾਲਣ ਵਾਲਾ ਕੌਣ ਹੈ। ਸੋ ਮਹਾਰਾਜ ਜੀ, ਅਸੀਂ ਤਾਂ ਤੁਹਾਡੀ ਹੀ ਸੇਵਾ ਕਰਦੇ ਹਾਂ, ਕਿਉਂਕਿ ਅਸੀਂ ਤਾਂ ਆਪ ਜੀ ਪਾਸੋਂ ਹੀ ਪਤ ਆਬਰੋ ਇੱਜ਼ਤ ਸਾਨੂੰ ਪ੍ਰਾਪਤ ਹੋਣੀ ਹੈ, ਸਾਡੇ ਉੱਤੇ ਆਪ ਜੀ ਨੇ ਮਿਹਰ ਕਰਨੀ ਹੈ। ਕਿਰਪਾ ਕਰਹਿ ਗਾਵਾਂ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿ ਲੋਏ। ਇਹ ਵਾਹਿਗੁਰੂ ਜੀ ਤੂੰ ਕਿਰਪਾ ਕਰੇ ਤਾਂ ਮੈਂ ਤੇਰੀ ਸੋਏ ਸੋਭਾ ਨੂੰ ਗਾਉਣਾ ਕਰਾਂ, ਤੇਰੇ ਦਰ ਦਾ ਕੂਕਰ ਬਣ ਕੇ, ਤੇਰੇ ਦਰ ਦਾ ਢਾਡੀ ਬਣ ਕੇ, ਤੇਰੇ ਦਰ ਦਾ ਸੇਵਾਦਾਰ ਬਣ ਕੇ, ਕਵੀਸ਼ਰ ਬਣ ਕੇ, ਕੀਰਤਨੀਆਂ ਬਣ ਕੇ, ਤੇਰੀ ਸੋਭਾ ਗਾਵਾਂ ਕਥਾ ਦੇ ਰਾਹੀਂ, ਤੇਰੀ ਸੋਭਾ ਗਾਵਾਂ ਬਾਣੀ ਦੇ ਰਾਹੀਂ, ਮੂਲ ਮੰਤਰ ਗੁਰਮੰਤਰ ਦੇ ਰਾਹੀਂ। ਇਹ ਵਾਹਿਗੁਰੂ ਤੇਰਾ ਨਾਮ ਰਤਨ ਸਾਰੇ ਜਗਤ ਵਿੱਚ ਪ੍ਰਕਾਸ਼ ਕਰਨ ਵਾਲਾ, ਤੇਰੇ ਨਾਮ ਰਤਨ ਕਰਕੇ ਸਾਰੇ ਜਗਤ ਵਿੱਚ ਗਿਆਨ ਹੁੰਦਾ। ਇਹ ਮਹਾਰਾਜ ਜੇ ਤੂੰ ਕਿਰਪਾ ਕਰੇ ਤਾਂ ਮੈਂ ਨਾਮ ਗਾਉਣਾ ਕਰਾਂ, ਜਿਸ ਨਾਮ ਰਤਨ ਦਾ ਸਾਰੇ ਜਗਤ ਵਿੱਚ ਪ੍ਰਕਾਸ਼ ਹੈ। ਗੁਰਮੁਖ ਬਾਣੀ ਮਿੱਠੀ ਲਾਗੀ, ਅੰਤਰ ਬਿਗਸੈ ਅੰਦਿਨ ਲਿਵ ਲਾਗੀ। ਜਿਹਨੂੰ ਸਤਿਗੁਰਾਂ ਦੀ ਬਾਣੀ ਮਿੱਠੀ ਲੱਗੀ ਹੈ, ਪਿਆਰੀ ਲੱਗੀ ਹੈ, ਚੰਗੀ ਲੱਗਦੀ ਹੈ, ਜਿਹਨੂੰ ਸੋਝੀ ਪੈ ਗਈ ਕਿ ਬਾਣੀ ਕੀ ਚੀਜ਼ ਹੈ, ਉਹਦਾ ਅੰਤਰ ਬਿਗਸੈ ਤੋਂ ਭਾਵ ਅੰਤਹਿ ਕਰਨ ਖਿੜ ਜਾਂਦਾ। ਹਰ ਕਾ ਨਾਮ ਧਿਆਇਕ ਹੈ ਹੋ ਹਰਿਆ ਭਾਈ। ਮਹਾਰਾਜ ਕਹਿੰਦੇ ਨਾਮ ਦੇ ਨਾਲ ਹਿਰਦਾ ਬਿਗਸਦਾ ਹੈ, ਖਿੜਦਾ ਹੈ। ਦੁਨੀਆਂ ਦੀ ਹੋਰ ਕੋਈ ਚੀਜ਼ ਨਹੀਂ ਜੀ ਇਹਨਾਂ ਹਿਰਦਾ ਖਿੜਦਾ ਹੋਵੇ, ਕਿਉਂਕਿ ਹਿਰਦੇ ਕਮਲ ਨੂੰ ਨਾਮ ਦੇ ਜਲ ਦੀ ਲੋੜ ਹੈ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਕਿਉਂਕਿ ਹਿਰਦੇ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਆਪਾਂ ਇਹਨੂੰ ਆਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਵਾਈਏ ਪਿਆਈਏ, ਇਹਨਾਂ ਦੇ ਨਾਲ ਹਿਰਦਾ ਖਿੜਦਾ ਕਿਤੇ ਨਹੀਂ ਖਿੜਦਾ। ਜੇ ਇਹਨਾਂ ਚੀਜ਼ਾਂ ਨਾਲ ਹਿਰਦਾ ਖਿੜਦਾ ਹੋਵੇ ਤਾਂ ਫੂਡ ਪੋਇਜ਼ਨ ਕਿਉਂ ਹੋ ਜਾਂਦਾ, ਇਹ ਤਾਂ ਜ਼ਹਿਰ। ਜਿੰਨਾ ਦੁਨੀਆਂ ਦਾ ਖਾਣਾ ਜੇ ਉਹ ਢੰਗ ਸਿਰ ਨਾ ਖਾਧਾ ਗਿਆ, ਗਲਤ ਚੀਜ਼ ਐਕਸਪਾਇਰ ਡੇਟ ਹੋ ਗਈ ਤਾਂ ਉਹ ਤਾਂ ਖਰਾਬ ਕਰਦਾ। ਨਾਮ ਕਦੇ ਐਕਸਪਾਇਰ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਤਾਂਹੀਓ ਸਤਿਗੁਰੂ ਕਹਿੰਦੇ ਨੇ ਨਾਮ ਨੂੰ ਹਿਰਦੇ 'ਚ ਵਸਾਓ, ਬਾਣੀ ਤੁਹਾਨੂੰ ਮਿੱਠੀ ਲੱਗਣੀ ਚਾਹੀਦੀ ਹੈ, ਇਹਦੇ ਨਾਲ ਹਿਰਦਾ ਖਿੜ ਜਾਂਦਾ, ਅੰਤਰ ਬਿਗਸਹਿ ਅੰਨ ਦਿਨ ਲਿਵ ਲਾਗੀ। ਰਾਤ ਦਿਨ ਵਾਹਿਗੁਰੂ ਵਿੱਚ ਫਿਰ ਸੁਰਤ ਜੁੜ ਜਾਂਦੀ ਹੈ। ਸੁਰਤ ਥੱਲੇ ਰਹਿਣ ਕਰਕੇ ਹੀ ਨੁਕਸਾਨ ਖਾ ਜਾਂਦੀ ਹੈ, ਸੁਰਤ ਉੱਪਰ ਉੱਠਣ ਕਰਕੇ ਹੀ ਬਚਾਅ ਹੋ ਜਾਂਦਾ। ਜਿਵੇਂ ਕਈ ਇਲਾਕਿਆਂ ਵਿੱਚ ਹੜ੍ਹ ਆ ਜਾਂਦੇ ਨੇ, ਬੰਦੇ ਡੁੱਬ ਰਹੇ ਹੁੰਦੇ ਨੇ, ਖਤਰਾ ਹੈ ਕਿ ਹੋਰ ਪਾਣੀ ਨਾ ਵੱਧ ਜਾਵੇ ਤਾਂ ਹੈਲੀਕਾਪਟਰ ਨੂੰ ਚੁੱਕ ਕੇ ਹੀ ਲੈ ਜਾਂਦੇ, ਉੱਥੋਂ ਉੱਤੇ ਨੂੰ ਚੁੱਕ ਲੈਣਾ ਆਪਣੇ ਆਪ ਨੂੰ। ਆਪਾਂ ਸਾਰੇ ਜਾਣੇ ਸਰੀਰਾਂ ਵਿੱਚ ਵਾਸਾ ਕਰਦੇ ਹਾਂ, ਪਰ ਆਪਾਂ ਨੂੰ ਸਤਿਗੁਰੂ ਨੇ ਕਿਹਾ ਕਿ ਸਰੀਰ 'ਚੋਂ ਬੈਠੇ ਬੈਠੇ ਉੱਪਰ ਉੱਠ ਜਾਓ, ਸ਼ਬਦ ਅਤੇ ਸੁਰਤ ਨੂੰ ਮਿਲਾਪ ਕਰਾਓ, ਉਹ ਅਹੰਕਾਰ ਨੇ ਤੁਹਾਨੂੰ ਉੱਪਰ ਨੂੰ ਲੈ ਕੇ ਜਾਣਾ। ਊਰਧਮੁਖ ਬਿਰਤੀ ਕਰੋ, ਦਸਮ ਦੁਆਰ ਵੱਲ ਨੂੰ ਜਾਓ, ਕਿਉਂਕਿ ਵਿਕਾਰ ਜਿਹੜੇ ਨੇ ਸਾਡੇ ਸਰੀਰ ਦੇ ਅੰਦਰ ਨੇ, ਜਦੋਂ ਜਦੋਂ ਅਸੀਂ ਸੁਰਤੀ ਬਿਰਤੀ ਨੂੰ ਉੱਪਰ ਲੈ ਕੇ ਜਾਂਦੇ ਹਾਂ, ਇਹ ਮਨ ਦੀ ਵਿਕਾਰ ਟੈਨਸ਼ਨਾਂ ਸਭ ਚੀਜ਼ਾਂ ਘਟਦੀਆਂ ਤੁਰੀਆਂ ਜਾਂਦੀਆਂ ਨੇ। ਜਦੋਂ ਸਮਾਧੀ ਲੱਗਣ ਲੱਗ ਪਈ, ਇੱਕ ਤਾਂ ਸਮਾਧੀ ਹੁੰਦੀ ਸਰੀਰ ਦੀ ਸੌਂ ਜਾਣਾ, ਇਹ ਸਰੀਰ ਦੀ ਸਮਾਧੀ ਹੈ। ਜਦੋਂ ਉੱਠਦੇ ਹਾਂ ਸਰੀਰ ਫਰੈਸ਼ ਹੁੰਦਾ। ਇੱਕ ਸੌਣਾ ਹੁੰਦਾ ਆਤਮਕ ਤੌਰ 'ਤੇ, ਸ਼ਾਂਤੀ ਰੂਪੀ ਨੀਂਦ ਹੁੰਦੀ ਹੈ, ਉਹ ਸਮਾਧੀ ਹੈ। ਜਦੋਂ 5-10 ਮਿੰਟ ਵੀ ਸਮਾਧੀ ਲੱਗ ਗਈ, ਇੱਕ ਟੱਕ ਮਨ ਜੁੜ ਗਿਆ, ਸਰੀਰ ਅਤੇ ਆਤਮਾ ਫਰੈਸ਼ ਹੋ ਜਾਂਦੇ ਨੇ ਉਸੇ ਵਕਤ। ਬਹੁਤ ਸਾਰੀਆਂ ਚੀਜ਼ਾਂ ਨਾ ਕੋਈ ਕਰੇ ਨਾ ਕੋਈ ਦੱਸੇ, ਐਵੇਂ ਹੀ ਲੋਕਾਂ ਨੂੰ ਚੱਕਰਾਂ 'ਚ ਪਾਇਆ ਸਾਰਿਆਂ ਨੇ। ਅਸਲੀਅਤ ਤਾਂ ਇਹ ਹੈ ਕਿ ਜਿਹੜੀ ਅਸਲ ਚੀਜ਼ ਸੀ ਜਿਹਨੂੰ ਦੁਨੀਆ ਭਾਲਦੀ, ਉਹ ਹੈ ਸ਼ਬਦ ਅਤੇ ਸੁਰਤ ਦਾ ਮਿਲਾਪ। ਉਹੀ ਸਾਨੂੰ ਸਾਰੀਆਂ ਟੈਨਸ਼ਨਾਂ 'ਚੋਂ ਬਾਹਰ ਕੱਢਦਾ। ਸ਼ਬਦ ਅਤੇ ਸੁਰਤ ਨੇ ਕਿਰਪਾ ਕਰਨੀ ਹੈ। ਸ਼ਬਦ ਸੁਰਤ ਨਾ ਹੋਣ ਕਰਕੇ ਬੰਦਾ ਪਸ਼ੂ ਰੂਪ ਹੋ ਜਾਂਦਾ। ਜਦੋਂ ਸ਼ਬਦ ਅਤੇ ਸੁਰਤ ਅਲੱਗ ਅਲੱਗ ਹੋ ਜਾਂਦੇ ਨੇ ਤਾਂ ਸਾਡੀ ਸੁਰਤੀ ਕਿਤੇ ਹੋਰ ਹੀ ਚਲੀ ਜਾਂਦੀ ਹੈ। ਸ਼ਬਦ ਹੈ ਬ੍ਰਹਮ, ਅਤੇ ਬ੍ਰਹਮ ਨਾਲ ਜਦੋਂ ਜੀਵ ਦੀ ਸੁਰਤੀ ਜੁੜੀ ਤਾਂ ਜੀਵ ਵੀ ਉੱਪਰ ਉੱਠ ਗਿਆ। ਫਿਰ ਜੀਵ ਦੀ ਵੀ ਅਵਸਥਾ ਉਹੀ ਬਣ ਜਾਂਦੀ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ। ਇੱਥੇ ਤੱਕ ਜੀਵ ਦੀ ਅਵਸਥਾ ਚਲੀ ਜਾਂਦੀ। ਸਹਿਜ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੈ ਵਡਭਾਗੀ। ਫਿਰ ਉਹਨਾਂ ਗੁਰਮੁਖਾਂ ਨੂੰ ਸੁਭਾਵਕ ਹੀ ਕਿਰਪਾ ਕਰਨ ਵਾਲਾ ਵਾਹਿਗੁਰੂ ਮਿਲ ਪਿਆ ਪ੍ਰਸਾਦੀ। ਸਹਿਜੇ ਸੱਚ ਮਿਲਿਆ ਪ੍ਰਸਾਦੀ, ਵਾਹਿਗੁਰੂ ਦਾ ਨਾਮ ਪ੍ਰਸਾਦੀ ਵੀ ਹੈ, ਉਹ ਪ੍ਰਸਾਦੀ ਮਿਲ ਪਿਆ ਸਾਨੂੰ ਕਿਰਪਾ ਕਰਨ ਵਾਲਾ। ਸੋ ਇਸ ਤਰ੍ਹਾਂ ਆਨੰਦ ਸਰੂਪ, ਪ੍ਰਸਾਦ ਦਾ ਮਤਲਬ ਕਿ ਆਨੰਦ ਸਰੂਪ ਵਾਹਿਗੁਰੂ ਮਿਲ ਪਿਆ ਸੁਭਾਵਕ। ਜਿਸ ਵਡਭਾਗੀ ਨੇ ਪੂਰਿਆਂ ਸਤਿਗੁਰਾਂ ਕੋਲੋਂ ਉਪਦੇਸ਼ ਪਾਇਆ, ਉਹਨੂੰ ਮਿਲਿਆ ਵਡਭਾਗੀ, ਆਨੰਦ ਵਾਲਾ ਪ੍ਰਸਾਦੀ, ਪ੍ਰਸਾਦ ਗੁਰਪ੍ਰਸਾਦ ਹੋ ਗਈ। ਹਉਮੈ ਮਮਤਾ ਦੁਰਮਤ ਦੁੱਖ ਨਾਸ, ਜਬ ਹਿਰਦੈ ਰਾਮ ਨਾਮ ਗੁਣ ਤਾਸ। ਸ਼ੁਭ ਗੁਣਾਂ ਦਾ ਤਾਸ ਮਤਲਬ ਖਜ਼ਾਨਾ, ਜੋ ਰਾਮ ਨਾਮ ਹੈ, ਜੋ ਪਰਮੇਸ਼ਰ ਹੈ, ਜਿਸ ਵੇਲੇ ਉਹਦਾ ਨਾਮ ਹਿਰਦੇ 'ਚ ਵਸਿਆ ਆ ਕੇ, ਤਾਂ ਹੰਗਤਾ ਮਮਤਾ ਦੁਰਮਤ ਖੋਟੀ ਮਤ ਦੁੱਖ ਸਾਰੇ ਹੀ ਉੱਡ ਗਏ। ਬੜੀ ਸ਼ਕਤੀ ਨਾਮ ਦੇ ਵਿੱਚ, ਇੱਧਰ ਨੂੰ ਕੋਈ ਚਲਾਉਂਦਾ ਹੀ ਨਹੀਂ, ਨਾ ਚੱਲਦਾ, ਪੈਸੇ ਵਾਲੇ ਪਾਸੇ ਨੂੰ ਸਭ ਚੱਲੀ ਜਾਂਦੇ ਨੇ, ਉਹਦੇ 'ਚੋਂ ਸੁੱਖ ਲੱਭਦੇ ਫਿਰਦੇ ਨੇ। ਪੱਥਰ 'ਚੋਂ ਕਦੇ ਤੇਲ ਨਹੀਂ ਨਿਕਲਦਾ ਹੁੰਦਾ, ਇਹ ਡਾਲਰਾਂ ਵਿੱਚੋਂ ਜਾਂ ਰੁਪਈਆਂ ਵਿੱਚੋਂ ਕਦੇ ਸੁੱਖ ਨਹੀਂ ਨਿਕਲਣਾ, ਕੱਪੜਿਆਂ ਵਿੱਚੋਂ ਸੁੱਖ ਨਹੀਂ ਮਿਲਦਾ, ਰੋਟੀਆਂ 'ਚੋਂ ਕਿਸੇ ਨੂੰ ਸੁੱਖ ਨਹੀਂ ਲੱਭਿਆ। ਕੁਛ ਵੀ ਖਾ ਲਵੇ ਦੁਨੀਆਂ ਦਾ, ਭਾਵੇਂ ਸੋਨੇ ਦਾ ਬੈੱਡ ਬਣਾ ਕੇ ਸੌਂ ਜਾਓ, ਉਹਦੇ 'ਚ ਸੁੱਖ ਨਹੀਂ ਹੈ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸੋ ਜਦੋਂ ਤੱਕ ਆਪਾਂ ਰਾਮ ਦੇ ਨਾਮ ਦਾ ਜਾਪ ਨਹੀਂ ਕਰਦੇ, ਉਦੋਂ ਤੱਕ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ, ਵਾਹਿਗੁਰੂ ਵਾਹਿਗੁਰੂ ਕੀਤੇ ਤੋਂ ਬਿਨਾਂ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਨਾਮ ਨਾ ਵਿਸਰੇ, ਨਾਮ ਉਹਦਾ ਕੋਈ ਵੀ ਹੋ ਸਕਦਾ, ਤਦ ਮੈਨੂੰ ਵਿਸਰਨਾ ਨਹੀਂ ਚਾਹੀਦਾ। ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੈ ਰਵਿਆ ਚਰਨ ਨਿਵਾਸ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਜਾਸ ਜਸ ਕਰਨ ਨਾਲ ਫਿਰ ਕੀ ਹੋਇਆ, ਜਸ ਕਰਨ ਵਾਲੀ ਸ੍ਰੇਸ਼ਟ ਬੁੱਧੀ ਗੁਰਮੁਖਾਂ ਨੂੰ ਪ੍ਰਗਟ ਹੋ ਗਈ ਅੰਦਰ। ਇਹ ਵੀ ਬੁੱਧੀ ਹੁੰਦੀ ਹੈ, ਅੰਦਰ ਪ੍ਰਗਟ ਕਰਨੀ ਪੈਂਦੀ ਹੈ। ਹੁਣ ਸਾਡੀ ਬੁੱਧੀ ਕੀ ਕਹਿੰਦੀ ਹੈ, ਜਿਹੜੀ ਹੋਣ ਵਾਲੀ ਆਪਣੀ ਬੁੱਧੀ ਹੈ ਇਹ ਤਾਂ ਨਾਮ ਤੋਂ ਡਰਦੀ ਹੈ, ਬਾਣੀ ਤੋਂ ਡਰਦੀ ਹੈ, ਸੇਵਾ ਤੋਂ ਭੱਜਦੀ ਹੈ। ਇਹ ਬੁੱਧੀ ਸਾਡੀ ਹੋਰ ਪ੍ਰਕਾਰ, ਇਹ ਮੰਦ ਬੁੱਧੀ ਹੈ। ਜਦੋਂ ਗੁਰਾਂ ਨੇ ਵਿਵੇਕ ਬੁੱਧੀ ਦੀ ਬਖਸ਼ਿਸ਼ ਕੀਤੀ, ਵਿਵੇਕ ਬੁੱਧ ਸਤਿਗੁਰ ਦੇ ਪਾਈ ਸੋਝੀ ਵਾਲੀ ਬੁੱਧੀ ਜਦੋਂ ਆਈ, ਉਦੋਂ ਫਿਰ ਨਾਮ ਜਪਣ ਨੂੰ ਜੀ ਕਰਦਾ, ਬਾਣੀ ਪੜ੍ਹਨ ਨੂੰ ਜੀ ਕਰਦਾ, ਕਿਉਂਕਿ ਅਸਲੀਅਤ ਦਾ ਗਿਆਨ ਹੋ ਗਿਆ ਹੁਣ। ਸੋ ਜਦੋਂ ਬੁੱਧੀ ਗੁਰਮੁਖਾਂ ਚ ਪ੍ਰਗਟ ਹੋਈ ਤਾਂ ਉਸ ਵਕਤ ਜਸ ਕਰਨ ਵਾਲੀ ਬੁੱਧੀ ਅੰਦਰ ਆਈ। ਜਿਸ ਵੇਲੇ ਚਰਨ ਨਿਵਾਸ ਪਰਮੇਸ਼ਰ ਦੇ ਨਾਮਾਂ ਨੂੰ ਹਿਰਦੇ ਚ ਉਚਾਰਿਆ, ਜਿਸ ਵੇਲੇ ਗੁਰਾਂ ਦੇ ਚਰਨਾਂ ਵਿਚ ਨਿਵਾਸ ਕਰਕੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਜਿਹੜੇ ਸੀ ਜਾਪ ਸਾਹਿਬ ਦੇ ਰਾਹੀਂ ਉਚਾਰਨ ਕੀਤੇ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਾਮੇ ਅਕਾਮੇ ਜਪਿਆ, ਤਾਂ ਵਾਹਿਗੁਰੂ ਦੇ ਜਸ ਕਰਨ ਵਾਲੇ ਸ੍ਰੇਸ਼ਟ ਬੁੱਧੀ ਗੁਰਮੁਖਾਂ ਨੂੰ ਪ੍ਰਗਟ ਹੋਈ। ਕੋਸ਼ਿਸ਼ ਕਰੋ ਇੱਕ ਮਾਲਾ ਜ਼ਰੂਰ ਕਰ ਲਓ ਇਹਦੀ, ਗੋਬਿੰਦੇ ਮੁਕੰਦੇ ਦੀ ਰੋਜ਼। ਇਹ ਪ੍ਰੈਕਟੀਕਲੀ ਕਰੋ ਤਾਂ ਪਤਾ ਲੱਗਦਾ। ਫਿਰ ਕਈ ਕਹਿੰਦੇ ਹਾਂ ਮੈਨੂੰ ਚੰਗਾ ਲੱਗਿਆ, ਕਈ ਗੱਲਾਂ ਇਹਦੇ ਨਾਲ ਠੀਕ ਹੁੰਦੀਆਂ। ਗੋਬਿੰਦੇ ਮੁਕੰਦੇ ਤੁਰੇ ਫਿਰਦੇ ਵੀ ਜਾਪ ਕਰ ਸਕਦੇ, ਮੂਲ ਮੰਤਰ ਦਾ ਅਭਿਆਸ, ਗੁਰਮੰਤਰ। ਵੈਸੇ ਤੇ ਜਾਪ ਸਾਹਿਬ ਦਾ ਅਭਿਆਸ ਕਰਨਾ ਚਾਹੀਦਾ, ਪਰ ਜੇ ਉਹਨਾਂ ਟਾਈਮ ਨਹੀਂ ਫਿਰ ਤੁਰੇ ਫਿਰਦੇ ਗੋਬਿੰਦੇ ਮੁਕੰਦੇ ਦਾ ਅਭਿਆਸ ਕਰਦੇ ਰਹੀਏ। ਕਈ ਬੰਦੇ ਕਹਿਣਗੇ ਮੈਨੂੰ ਡਰ ਲੱਗਦਾ, ਕੋਈ ਕਹੋ ਮੈਨੂੰ ਰਾਤ ਨੂੰ ਡਰ ਲੱਗਦਾ। ਇਹ ਜਿੰਨੇ ਡਰ ਡੁੱਕਰ ਨੇ ਗੋਬਿੰਦੇ ਮੁਕੰਦੇ ਨਹੀਂ ਦੂਰ ਕਰਨੇ ਸਾਰੇ। ਕੁਛ ਵੀ ਹੋਵੇ ਇਹ ਇੰਨਾ ਤਕੜਾ ਰੱਖਿਅਕ ਹੈ, ਇਹ ਹੈ ਤਾਂ ਨਾਮ ਹੀ ਹੈ, ਇਹ ਤਾਂ ਮੂਲ ਮੰਤਰ ਵਾਂਗੂ ਹੀ ਹੈ ਸਾਰਾ ਕੁਛ, ਪਰ ਫਿਰ ਵੀ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਬੜੀ ਕਿਰਪਾ ਹੁੰਦੀ। ਪਾਪਾਂ ਨੂੰ ਕਟਰ ਹੈ ਕਟਰ, ਜਿੰਨੇ ਪਾਪ ਨੇ ਉਹਨਾਂ ਨੂੰ ਕੱਟਦਾ ਹੀ ਤੁਰਿਆ ਜਾਂਦਾ, ਇੰਨਾ ਜ਼ਿਆਦਾ ਤੇਜ਼ ਪਾਪਾਂ ਦੇ ਕਾਟਕ ਨੇ ਇਹ। ਪਰਮੇਸ਼ਰ ਦੇ ਜਿੰਨੇ ਨਾਮ ਨੇ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ। ਜਿਹਨੂੰ ਪਰਮੇਸ਼ਰ ਨਾਮਦਾਨ ਦਿੰਦਾ, ਨਾਮਦਾਨ ਦੇ ਕੇ ਫਿਰ ਪ੍ਰਸੰਨ ਹੁੰਦਾ। ਜਿਹਨੂੰ ਪਰਮੇਸ਼ਰ ਦਿੰਦਾ ਉਹੀ ਬੰਦਾ ਪ੍ਰਾਪਤ ਕਰਦਾ ਨਾਮ, ਕਿ ਪਰਮੇਸ਼ਰ ਨਾਮ ਆਪ ਦਿੰਦਾ। ਜਦੋਂ ਚੌਥੇ ਪਾਤਸ਼ਾਹ ਦੇ ਇੱਕ ਵਾਰ ਸ਼ਬਦ ਪੜ੍ਹਿਆ ਸੀ ਮਾਰੂ ਰਾਗ ਦੇ ਵਿੱਚ, ਚੌਥੇ ਪਾਤਸ਼ਾਹ ਨੇ ਇਹੀ ਕਿਹਾ ਸੀ, ਅਸੀਂ ਨਾਮਦਾਨ ਅਕਾਲ ਪੁਰਖ ਤੋਂ ਦਵਾਉਂਦੇ ਹਾਂ ਗੁਰਸਿੱਖਾਂ ਨੂੰ, ਕਿਉਂਕਿ ਨਾਮ ਦਾ ਕਰਤਾ ਅਕਾਲ ਪੁਰਖ, ਨਾਮ ਦਾ ਦੇਣ ਵਾਲਾ ਆਪ ਹੀ ਹੈ, ਹੋਰ ਕੋਈ ਨਾਮਦਾਨ ਦੇ ਨਹੀਂ ਸਕਦਾ। ਉੱਦਾਂ ਲੋਕ ਕਹਿੰਦੇ ਮੈਂ ਉੱਥੋਂ ਨਾਮ ਲੈ ਕੇ ਆਇਆ ਫਲਾਣੇ ਥਾਂ ਤੋਂ, ਮੈਂ ਫਲਾਣ ਥਾਂ ਤੋਂ। ਉਹ ਵਿਚਾਰੇ ਭੋਲੇ ਭਾਲੇ ਲੋਕ ਗੁੰਮਰਾਹ ਹੋਏ ਵੇ, ਉਹੀ ਵਿਚਾਰੇ ਤਰਸ ਵੀ ਆਉਂਦਾ ਉਹਨਾਂ 'ਤੇ ਜਦੋਂ ਉਹਨਾਂ ਨਾਲ ਧੋਖਾ ਹੋ ਰਿਹਾ, ਉਹਨੂੰ ਖੁਦ ਨਹੀਂ ਪਤਾ ਮੇਰੇ ਨਾਲ ਧੋਖਾ ਹੋ ਰਿਹਾ। ਨਾਮਦਾਨ ਸਿਰਫ ਪਰਮੇਸ਼ਰ ਦਿੰਦਾ, ਨਾਮਦਾਨ ਸਤਿਗੁਰੂ ਦਿੰਦੇ ਨੇ, ਪਰ ਪਰਮੇਸ਼ਰ ਕੋਲੋਂ ਦਵਾਉਂਦੇ ਨੇ। ਕਰ ਕਿਰਪਾ ਹਰ ਨਾਮ ਦਿਵਾਇਓ, ਦਿੱਤਾ ਨਹੀਂ ਆਪ ਦਿਵਾਇਆ। ਜੋ ਗੁਰਮੁਖ ਜਗਿਆਸੂ ਗੁਰਾਂ ਦੁਆਰੇ ਆਪਾ ਭਾ ਹੰਕਾਰ ਨੂੰ ਪਹਿਲਾਂ ਗਾਉਂਦਾ, ਉਹਨੂੰ ਮੁੱਖ ਗੁਰੂ ਸਾਹਿਬ ਜੀ ਵਾਹਿਗੁਰੂ ਨਾਲ ਮੇਲ ਦੇਣ। ਸਤਿਗੁਰੂ ਦਾ ਕੰਮ ਹੈ ਸਾਨੂੰ ਤਿਆਰ ਕਰ ਦੇਣਾ ਨਾਮ ਲਈ, ਹਉਮੈ ਦੂਰ ਕਰ ਦੇਣੀ, ਈਰਖਾ ਦਵੈਸ਼ ਤ੍ਰਿਸ਼ਨਾ ਸੇਵਾ ਚ ਲਾ ਕੇ ਨਾਮ ਜਪਾ ਕੇ ਸਤਿਗੁਰੂ ਸਾਡੇ ਭਾਂਡੇ ਨੂੰ ਤਿਆਰ ਕਰਦੇ ਨੇ। ਮਨਜ਼ੂਰੀ ਅਕਾਲ ਪੁਰਖ ਦੀ ਹੁੰਦੀ ਹੈ, ਇੱਕ ਬੂੰਦ ਇਹਨੂੰ ਦੇ ਦਿਓ ਬਈ, ਇੱਥੇ ਇੱਕ ਬੂੰਦ ਹੀ ਨਹੀਂ ਮੁੱਕਣ ਚਾਹੁੰਦੀ। ਕਿਨਕਾ ਏਕ ਜਿਸ ਜੀਵ ਸਾਵ ਹੈ ਤਾਂ ਕਿ ਮਹਿਮਾ ਗਣੀ ਨਾਵ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵ ਹੈ ਏਕ ਕਣੀ। ਹਿਰਦੈ ਸਾਚਾ ਨਾਮ ਵਸਾਏ, ਨਾਨਕ ਸਹਿਜੇ ਸਾਚ ਸਮਾਏ। ਜੋ ਹਿਰਦੇ ਚ ਸੱਚੇ ਨਾਮ ਨੂੰ ਵਸਾਉਂਦਾ ਹੈ, ਮਹਾਰਾਜ ਕਥਨ ਕਰਦੇ ਸੁਭਾਵਕ ਹੀ ਸੱਚ ਵਿੱਚ ਸਮਾ ਜਾਂਦਾ ਹੈ।